ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ, ਸੁਨਹਿਰੀ ਮਤਨ ਅਬਰਾਨੀਓ। ਇਸ ਲਈ ਜਦ ਸਾਡਾ ਅਜਿਹਾ ਵੱਡਾ ਸਰਦਾਰ ਕਾਹੇ ਨੇ ਜਿਹੜਾ ਅਸਮਾਨਾਂ ਵਿੱਚੋਂ ਲੰਘ ਗਿਆ, ਯਾਨੀ ਰੱਬ ਦਾ ਪੁੱਤਰ ਯਸੂ, ਅਤੇ ਆਓ ਅਸੀਂ ਆਪਣੇ ਇਕਰਾਰ ਵਿੱਚ ਕਾਇਮ ਰਹੀਏ। ਜਵਾਬੀ ਪੜ੍ਹਾਈ ਅਬਰਾਨੀਓ, ਕਿਉਂ ਜੀ ਹਰ ਸਰਦਾਰ ਕਾਹਨ ਬੰਦਿਆਂ ਵਿੱਚੋਂ ਚੁਣਿਆ ਜਾ ਕੇ ਬੰਦਿਆਂ ਲਈ ਹੀ ਉਹਨਾਂ ਗੱਲਾਂ ਵਾਸਤੇ ਮੁਕਰਰ ਕੀਤਾ ਜਾਂਦਾ ਹੈ ਜਿਹੜੀਆਂ ਰੱਬ ਨਾਲ ਤਾਲੁਕ ਰੱਖਦੀਆਂ ਨੇ, ਤਾਂ ਜੋ ਨਜ਼ਰਾਂ ਅਤੇ ਪਾਪਾਂ ਦੀਆਂ ਕੁਰਬਾਨੀਆਂ ਚੜਾਵੇ, ਅਤੇ ਉਹ ਬੇਵਕੂਫਾਂ ਅਤੇ ਗੁੰਮਰਾਹਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਕਾਬਲ ਹੁੰਦਾ ਹੈ। ਇਸ ਲਈ ਭਈ ਉਹ ਆਪ ਵੀ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਹੈ। ਇਸੇ ਤਰ੍ਹਾਂ ਮਸੀਹ ਨੇ ਵੀ ਸਰਦਾਰ ਕਾਹਨ ਹੋਣ ਦੀ ਬਜ਼ੁਰਗੀ ਆਪਣੇ ਆਪ ਨੂੰ ਨਹੀਂ ਦਿੱਤੀ, ਬਲਕਿ ਉਹਨੇ ਹੀ ਦਿੱਤੀ ਜਿਹਨੇ ਉਹਨੂੰ ਆਖਿਆ ਸੀ ਭਈ ਤੂੰ ਮੇਰਾ ਪੁੱਤਰ ਹੈ, ਅੱਜ ਤੂੰ ਮੈਥੋਂ ਜੰਮਿਆ ਹੈ। ਇਸ ਲਈ ਉਹ ਦੂਜੀ ਥਾਂ 'ਤੇ ਵੀ ਆਖਦਾ ਹੈ ਭਈ ਤੂੰ ਮਲਕੇ ਸਿਦਕ ਦਾ ਹਮੇਸ਼ਾ ਤਿਕਰ ਦਾ ਕਾਹਨ ਹੈ। ਉਹਨੇ ਆਪਣੀ ਇਨਸਾਨੀਅਤ ਦੇ ਦਿਨਾਂ ਵਿੱਚ ਜ਼ੋਰ ਜ਼ੋਰ ਨਾਲ ਪੁਕਾਰ ਕੇ ਅਤੇ ਅਥਰੂ ਵਗਾ ਵਗਾ ਕੇ ਉਹਦੇ ਤੋਂ ਹੀ ਦੁਆਵਾਂ ਅਤੇ ਇਲਤਜਾਵਾਂ ਕੀਤੀਆਂ, ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ, ਅਤੇ ਰੱਬ ਦੇ ਰਹਿਮ ਪਾਰੋਂ ਉਹਦੀ ਸੁਣੀ ਗਈ, ਅਤੇ ਪੁੱਤਰ ਹੋਣ ਦੇ ਬਾਵਜੂਦ ਉਹਨੇ ਦੁੱਖ ਸਹਿ ਸਹਿ ਕੇ ਫਰਮਾਬਰਦਾਰੀ ਸਿੱਖੀ, ਅਤੇ ਕਾਮਲ ਬਣ ਕੇ ਆਪਣੇ ਸਾਰੇ ਫਰਮਾਬਰਦਾਰਾਂ ਲਈ ਹਮੇਸ਼ਾ ਦੀ ਮੁਕਤੀ ਦਾ ਵਸੀਲਾ ਬਣਿਆ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਅਤੇ ਜੇ ਤੁਸੀਂ ਮੇਰੇ ਹੁਕਮਾਂ ਨੂੰ, ਜਿਹੜੇ ਅੱਜ ਮੈਂ ਤੁਹਾਨੂੰ ਦੇਣਾ ਵਾਂ, ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਨਾਲ ਉਹਦੀ ਬੰਦਗੀ ਕਰੋ, ਅਤੇ ਮੈਂ ਤੁਹਾਡੇ ਮੁਲਕ ਵਿੱਚ ਐਨ ਵੇਲੇ ਸਿਰ ਪਹਿਲਾ ਅਤੇ ਪਿਛਲਾ ਮੀਂਹ ਵਰਾਵਾਂਗਾ, ਤਾਂ ਜੋ ਤੂੰ ਆਪਣਾ ਗੱਲਾ ਅਤੇ ਮੈਂ ਅਤੇ ਤੇਲ ਇਕੱਠਾ ਕਰ ਸਕੇਂ, ਅਤੇ ਮੈਂ ਤੇਰੇ ਡੰਗਰ ਲਈ ਮੈਦਾਨ ਦੀ ਘਾਹ ਪੈਦਾ ਕਰਾਂਗਾ, ਅਤੇ ਤੂੰ ਖਾਵੇਂਗਾ ਅਤੇ ਰੱਜੇਂਗਾ। ਇਸ ਲਈ ਤੂੰ ਖਬਰਦਾਰ ਰਹੀਂ ਭਈ ਇੰਝ ਨਾ ਹੋਵੇ ਕਿ ਤੁਹਾਡੇ ਦਿਲ ਧੋਖਾ ਖਾਣ, ਅਤੇ ਤੁਸੀਂ ਬਹਿਕ ਕੇ ਹੋਰ ਮਹਬੂਦਾਂ ਦੀ ਇਬਾਦਤ ਅਤੇ ਪ੍ਰਸਤਸ਼ ਕਰਨ ਲੱਗ ਜਾਵੋ, ਅਤੇ ਖੁਦਾਵੰਦ ਦਾ ਗਜ਼ਬ ਤੁਹਾਡੇ ਉੱਤੇ ਭੜਕੇ, ਅਤੇ ਉਹ ਅਸਮਾਨ ਨੂੰ ਬੰਦ ਕਰ ਦੇਵੇ ਤਾਂ ਜੋ ਮੀਂਹ ਨਾ ਵਰੇ ਅਤੇ ਧਰਤੀ ਉੱਤੇ ਕੁਝ ਪੈਦਾ ਨਾ ਹੋਵੇ, ਅਤੇ ਤੁਸੀਂ ਇਸ ਚੰਗੇ ਮੁਲਕ ਵਿੱਚ ਜਿਹੜਾ ਖੁਦਾਵੰਦ ਤੁਹਾਨੂੰ ਦਿੰਦਾ ਹੈ ਫਨਾ ਹੋ ਜਾਓ। ਇਸ ਲਈ ਮੇਰੀਆਂ ਇਹਨਾਂ ਗੱਲਾਂ ਨੂੰ ਤੁਸੀਂ ਆਪਣੇ ਦਿਲ ਅਤੇ ਆਪਣੀ ਜਿੰਦ ਵਿੱਚ ਮਹਿਫੂਜ਼ ਰੱਖਿਓ, ਅਤੇ ਨਿਸ਼ਾਨੀ ਦੇ ਤੌਰ 'ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨਿਓ, ਅਤੇ ਉਹ ਤੁਹਾਡੇ ਮੱਥਿਆਂ ਉੱਤੇ ਟਿੱਕਿਆਂ ਵਾਂਗਰ ਹੋਣ, ਅਤੇ ਤੁਸੀਂ ਇਹ ਆਪਣੇ ਮੁੰਡਿਆਂ ਨੂੰ ਸਿਖਾਇਓ, ਅਤੇ ਤੁਸੀਂ ਘਰ ਬੈਠੇ ਅਤੇ ਰਾਹ ਟੁਰਦਿਆਂ ਅਤੇ ਉੱਠਣ ਵੇਲੇ ਇਹਨਾਂ ਦਾ ਹੀ ਜ਼ਿਕਰ ਕਰਿਓ, ਅਤੇ ਤੁਸੀਂ ਇਹਨਾਂ ਨੂੰ ਆਪਣੇ ਘਰ ਦੀਆਂ ਚੌਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ, ਤਾਂ ਜੋ ਜਦ ਤਿਕਰ ਧਰਤੀ ਉੱਤੇ ਅਸਮਾਨ ਦਾ ਪਰਛਾਵਾਂ ਹੈ, ਤੁਹਾਡੀ ਅਤੇ ਤੁਹਾਡੀ ਔਲਾਦ ਦੀ ਉਮਰ ਉਸ ਮੁਲਕ ਵਿੱਚ ਵੱਧ ਜਾਵੇ ਜਿਹਨੂੰ ਖੁਦਾਵੰਦ ਨੇ ਤੁਹਾਡੇ ਪਿਓ ਦਾਦੇ ਨੂੰ ਦੇਣ ਦੀ ਕਸਮ ਉਹਨਾਂ ਨਾਲ ਖਾਧੀ ਸੀ। ਮੱਤੀ ਅਤੇ ਈਦ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਹੈ ਭਈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦ ਫਸਾ ਕਰਾਂਗਾ। ਅਤੇ ਜਿਵੇਂ ਯਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਅਤੇ ਫਸਾ ਤਿਆਰ ਕੀਤੀ। ਜਦੋਂ ਉਹ ਖਾ ਰਹੇ ਸੀ ਤਾਂ ਯਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂ ਜੇ ਇਹ ਮੇਰਾ ਉਹ ਅਹਿਦ ਵਾਲਾ ਲਹੂ ਹੈ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫ਼ੀ ਲਈ ਵਗਾਇਆ ਜਾਂਦਾ ਹੈ। ਮੈਂ ਤੁਹਾਨੂੰ ਆਖਦਾ ਵਾਂ ਭਈ ਅੰਗੂਰ ਦਾ ਇਹ ਸ਼ੀਰਾ ਫਿਰ ਕਦੀ ਨਹੀਂ ਪੀਵਾਂਗਾ, ਉਸ ਦਿਨ ਤੀਕਰ ਭਈ ਤੁਹਾਡੇ ਨਾਲ ਆਪਣੇ ਪਿਓ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਮੱਤੀ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਬਾਪ ਅਤੇ ਪੁੱਤਰ ਅਤੇ ਪਾਕ ਰੂਹ ਦੇ ਨਾਂ ਤੋਂ ਬਪਤਿਸਮਾ ਦਿਓ, ਅਤੇ ਉਹਨਾਂ ਨੂੰ ਇਹ ਇਲਮ ਦਿਓ ਭਈ ਉਹਨਾਂ ਸਾਰੀਆਂ ਗੱਲਾਂ ਉੱਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਜੱਗ ਦੇ ਅਖੀਰ ਤਿਕਰ ਤੁਹਾਡੇ ਨਾਲ ਹਾਂ। ਅਮਾਲ ਤੇ ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਤੇ ਅਜੀਬ ਕੰਮ ਲੋਕਾਂ ਵਿੱਚ ਜ਼ਾਹਰ ਹੁੰਦੇ ਸੀ ਤੇ ਉਹ ਸਾਰੇ ਇੱਕ ਦਿਲ ਹੋ ਕੇ ਸੁਲੇਮਾਨ ਦੇ ਬਰਾਂਡੇ ਵਿੱਚ ਇਕੱਠੇ ਹੁੰਦੇ ਸੀ ਤੇ ਇਮਾਨ ਲਿਆਉਣ ਵਾਲੇ ਮਰਦ ਤੇ ਔਰਤਾਂ ਖੁਦਾਵੰਦ ਦੀ ਕਲੀਸਿਆ ਵਿੱਚ ਹੋਰ ਵੀ ਕਸਰਤ ਨਾਲ ਆ ਮਿਲੇ। ਇੱਥੇ ਤੀਕਰ ਪਈ ਲੋਕ ਬਿਮਾਰਾਂ ਨੂੰ ਸੜਕਾਂ ਤੇ ਲਿਆ ਲਿਆ ਕੇ ਤੇ ਖਟੋਲਿਆਂ ਉੱਤੇ ਲੰਮੇ ਪਾਉਂਦੇ ਸੀ ਤਾਂ ਜੋ ਜਦੋਂ ਪਤਰਸ ਆਏ ਤੇ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਪੈ ਜਾਵੇ। ਤੇ ਯਰੂਸ਼ਲਮ ਦੇ ਚਾਰੋਂ ਪਾਸੇ ਦੇ ਸ਼ਹਿਰਾਂ ਤੋਂ ਵੀ ਲੋਕ ਬਿਮਾਰਾਂ ਤੇ ਨਾਪਾਕ ਰੂਹਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ ਜਿਹੜੇ ਕਸਰਤ ਨਾਲ ਇਕੱਠੇ ਹੁੰਦੇ ਸੀ ਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸੀ। ਫਿਰ ਸਰਦਾਰ ਕਾਹਨ ਤੇ ਉਹਦੇ ਸਾਰੇ ਸਾਥੀ ਜਿਹੜੇ ਸਦੂਕੀਆਂ ਦੇ ਫਿਰਕੇ ਦੇ ਸੀ ਸੜਨ ਦੇ ਪਾਰੋਂ ਉੱਠੇ ਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਰੱਖ ਦਿੱਤਾ। ਪਰ ਖੁਦਾਵੰਦ ਦੇ ਫਰਿਸ਼ਤੇ ਨੇ ਰਾਤ ਨੂੰ ਕੈਦਖਾਨੇ ਦੇ ਬੂਹੇ ਖੋਲ੍ਹ ਦਿੱਤੇ ਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ, ਭਈ ਜਾਓ ਹੈਕਲ ਵਿੱਚ ਖਲੋ ਕੇ ਇਸ ਹਯਾਤੀ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ। ਉਹ ਇਹ ਸੁਣ ਕੇ ਸਵੇਰ ਹੁੰਦਿਆਂ ਹੀ ਹੈਕਲ ਵਿੱਚ ਗਏ ਤੇ ਤਾਲੀਮ ਦੇਣ ਲੱਗੇ। ਪਰ ਸਰਦਾਰ ਕਾਹਨ ਤੇ ਉਹਦੇ ਸਾਥੀਆਂ ਨੇ ਆ ਕੇ ਸਦਰੇ ਅਦਾਲਤ ਦੇ ਲੋਕਾਂ ਨੂੰ ਤੇ ਇਸਰਾਇਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਤੇ ਕੈਦਖਾਨੇ ਵਿੱਚ ਸੁਨੇਹਾ ਘੱਲਿਆ, ਭਈ ਉਹਨਾਂ ਨੂੰ ਲਿਆਓ। ਪਰ ਪਿਆਦਾ ਨੇ ਅੱਪੜ ਕੇ ਉਹਨਾਂ ਨੂੰ ਕੈਦਖਾਨੇ ਵਿੱਚ ਨਾ ਵੇਖਿਆ ਤੇ ਪਰਤ ਕੇ ਇਹ ਖ਼ਬਰ ਦਿੱਤੀ, ਭਈ ਅਸੀਂ ਤੇ ਕੈਦਖਾਨੇ ਨੂੰ ਬਹੁਤ ਹਿਫਾਜ਼ਤ ਦੇ ਨਾਲ ਬੰਦ ਕੀਤਾ ਹੋਇਆ ਸੀ ਤੇ ਪਹਿਰੇ ਵਾਲਿਆਂ ਨੂੰ ਵੀ ਬੂਹੇ ਉੱਤੇ ਖੜੇ ਵੇਖਿਆ, ਪਰ ਜਦ ਖੋਲ੍ਹਿਆ ਤੇ ਅੰਦਰੋਂ ਕੋਈ ਨਾ ਮਿਲਿਆ। ਇੰਨੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਸੁਨੇਹਾ ਦਿੱਤਾ, ਭਈ ਵੇਖੋ ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਕੈਦ ਕੀਤਾ ਸੀ ਹੈਕਲ ਵਿੱਚ ਖਲੋ ਕੇ ਲੋਕਾਂ ਨੂੰ ਤਾਲੀਮ ਦੇ ਰਹੇ ਨੇ। ਤਦ ਸਰਦਾਰ ਪਿਆਦਾ ਨੂੰ ਨਾਲ ਲੈ ਜਾ ਕੇ ਉਹਨਾਂ ਨੂੰ ਲੈ ਆਇਆ, ਪਰ ਜ਼ਬਰਦਸਤੀ ਨਹੀਂ, ਕਿਉਂ ਜੇ ਉਹ ਲੋਕਾਂ ਤੋਂ ਡਰਦੇ ਸੀ ਭਈ ਸਾਨੂੰ ਸੰਸਾਰ ਨਾ ਕਰਨ। ਫਿਰ ਉਹਨਾਂ ਨੂੰ ਲਿਆ ਕੇ ਅਦਾਲਤ ਵਿੱਚ ਖੜਾ ਕੀਤਾ ਤੇ ਸਰਦਾਰ ਕਾਹਨ ਨੇ ਉਹਨਾਂ ਨੂੰ ਇਹ ਆਖਿਆ, ਭਈ ਅਸੀਂ ਤੁਹਾਨੂੰ ਸਖਤੀ ਨਾਲ ਆਖਿਆ ਸੀ ਭਈ ਇਹ ਨਾਂ ਲੈ ਕੇ ਤਾਲੀਮ ਨਾ ਦਿਓ, ਪਰ ਵੇਖੋ ਤੁਸੀਂ ਸਾਰੇ ਯਰੂਸ਼ਲਮ ਵਿੱਚ ਇਹ ਤਾਲੀਮ ਫੈਲਾ ਛੱਡੀਏ ਤੇ ਉਸ ਬੰਦੇ ਦਾ ਖੂਨ ਸਾਡੇ ਸਿਰ ਪਾਉਣਾ ਚਾਹੁੰਦੇ ਹੋ। ਪਤਰਸ ਤੇ ਰਸੂਲਾਂ ਨੇ ਜਵਾਬ ਵਿੱਚ ਆਖਿਆ, ਭਈ ਸਾਡੇ ਉੱਤੇ ਬੰਦਿਆਂ ਦੇ ਹੁਕਮ ਨਾਲੋਂ ਰੱਬ ਦਾ ਹੁਕਮ ਮੰਨਣਾ ਬਹੁਤਾ ਫਰਜ਼ ਏ। ਸਾਡੇ ਪਿਓ ਦਾਦੇ ਦੇ ਰੱਬ ਨੇ ਯੱਸੂ ਨੂੰ ਜਵਾਇਆ ਜਿਹਨੂੰ ਤੁਸੀਂ ਸੂਲੀ ਉੱਤੇ ਟੰਗ ਕੇ ਮਾਰ ਦਿੱਤਾ, ਉਹਨੂੰ ਹੀ ਰੱਬ ਨੇ ਮਾਲਕ ਤੇ ਮੁਨੱਜੀ ਆਖ ਕੇ ਆਪਣੇ ਸੱਜੇ ਹੱਥ ਨਾਲ ਉੱਚਾ ਕੀਤਾ ਤਾਂ ਜੋ ਇਸਰਾਇਲ ਨੂੰ ਤੌਬਾ ਦੀ ਤੌਫੀਕ ਤੇ ਪਾਪਾਂ ਦੀ ਮਾਫ਼ੀ ਦਿੱਤੀ ਜਾਵੇ। ਤੇ ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਤੇ ਪਾਕ ਰੂਹ ਵੀ ਜਿਹਨੂੰ ਰੱਬ ਨੇ ਉਹਨਾਂ ਨੂੰ ਦਿੱਤਾ ਏ ਜਿਹੜੇ ਉਹਦੇ ਹੁਕਮ ਮੰਨਦੇ ਨੇ। ਰੋਮੀਓ, ਕੀ ਤੁਸੀਂ ਨਹੀਂ ਜਾਣਦੇ ਭਈ ਜਿਹਦੀ ਫਰਮਾਬਰਦਾਰੀ ਲਈ ਆਪਣੇ ਆਪ ਨੂੰ ਗੁਲਾਮਾਂ ਵਾਂਗ ਹਵਾਲੇ ਕਰ ਦਿੰਦੇ ਹੋ ਉਹਦੇ ਹੀ ਗੁਲਾਮ ਹੋ ਜਿਹਦੇ ਫਰਮਾਬਰਦਾਰ ਹੋ, ਭਾਵੇਂ ਪਾਪ ਦੇ ਜਿਹਦਾ ਅੰਜਾਮ ਮੌਤ ਏ ਤੇ ਭਾਵੇਂ ਫਰਮਾਬਰਦਾਰੀ ਦੇ ਜਿਹਦਾ ਅੰਜਾਮ ਰਾਸਤਬਾਜ਼ੀ ਏ। ਪਰ ਰੱਬ ਦਾ ਸ਼ੁਕਰ ਏ ਭਈ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ ਫਿਰ ਵੀ ਦਿਲੋਂ ਉਹਦੀ ਤਾਲੀਮ ਦੇ ਫਰਮਾਬਰਦਾਰ ਹੋ ਗਏ ਜਿਹਦੇ ਸਾਂਚੇ ਵਿੱਚ ਤੁਸੀਂ ਢਾਲੇ ਗਏ ਸੀ ਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ, ਇਲਾਹੀ ਸਾਇੰਸ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੁਵਤ ਅਦਾ ਕਰਦੀ ਏ, ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫ਼ਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਵਾਲੀ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫ਼ੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ, ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸੁਣਨ ਦੇ ਕਾਬਲ ਦੁਆ ਕਦੀ ਵੀ ਰੂਹਾਨੀ ਫਹਿਮ ਦੇ ਕੰਮ ਨਹੀਂ ਕਰ ਸਕਦੀ ਜਿਹੜੀ ਨਵੇਂ ਸਿਰੇ ਤੋਂ ਜੰਮਦੀ ਏ, ਬਲਕਿ ਖਾਮੋਸ਼ ਦੁਆ, ਚੌਕਸੀ ਅਤੇ ਦੀਨਦਾਰ ਫਰਮਾਬਰਦਾਰੀ ਸਾਨੂੰ ਯਿਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦੀ ਹੈ। ਪੁਰਾਣੇ ਰੋਮ ਵਿੱਚ ਇੱਕ ਸਿਪਾਹੀ ਲਈ ਆਪਣੇ ਜਰਨਲ ਦੇ ਨਾਲ ਵਫ਼ਾਦਾਰ ਹੋਣ ਦਾ ਅਹਿਦ ਕਰਨਾ ਜ਼ਰੂਰੀ ਹੁੰਦਾ ਸੀ। ਇਸ ਅਹਿਦ ਲਈ ਲਾਤੀਨੀ ਲਫ਼ਜ਼ ਸਾਕਰਾਮੈਂਟਮ ਸੀ ਅਤੇ ਸਾਡਾ ਅੰਗਰੇਜ਼ੀ ਦਾ ਲਫ਼ਜ਼ ਸਾਕਰਾਮੈਂਟ ਇਹਦੇ ਵਿੱਚੋਂ ਹੀ ਲਿਆ ਗਿਆ ਹੈ। ਯਹੂਦੀਆਂ ਵਿੱਚ ਇਹ ਪੁਰਾਣੀ ਰਵਾਇਤ ਸੀ ਵੀ ਦਾਵਤ ਕਰਨ ਵਾਲਾ ਮਾਲਕ ਹਰ ਬੰਦੇ ਨੂੰ ਮੈਂ ਦਾ ਪਿਆਲਾ ਦਿੰਦਾ ਸੀ, ਪਰ ਯੂਖਰਿਸਤ ਕਿਸੇ ਰੂਮੀ ਸਿਪਾਹੀ ਦੇ ਹਲਫ਼ ਦੀ ਯਾਦਗਾਰੀ ਨਹੀਂ ਸੀ ਅਤੇ ਨਾ ਹੀ ਮੈਂ ਸੀ ਜਿਹੜੀ ਇਕੱਠ ਦੇ ਮੌਕਿਆਂ ਵਿੱਚ ਅਤੇ ਯਹੂਦੀ ਰਸਮਾਂ ਵਿੱਚ ਵਰਤੀ ਜਾਂਦੀ ਸੀ, ਯਾਨੀ ਸਾਡੇ ਖੁਦਾਵਾਂ ਦਾ ਪਿਆਲਾ ਸੀ। ਪਿਆਲਾ ਉਹਦੇ ਤਲਖ ਤਜਰਬੇ ਨੂੰ ਜ਼ਾਹਰ ਕਰਦਾ ਹੈ, ਯਾਨੀ ਉਹ ਪਿਆਲਾ ਜਿਹਦੇ ਲਈ ਉਹਨੇ ਦੁਆ ਮੰਗੀ ਭਈ ਉਹ ਉਹਦੇ ਤੋਂ ਟਲ ਜਾਵੇ, ਹਾਲਾਂਕਿ ਉਹ ਇਲਾਹੀ ਹੁਕਮ ਦੀ ਪਾਕ ਸਪੁਰਦਗੀ ਵਿੱਚ ਝੁੱਕ ਗਿਆ ਸੀ। ਜਦੋਂ ਉਹ ਖਾ ਰਹੇ ਸੀ ਤਾਂ ਯਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜੇ ਇਸ ਸਾਕਰਾਮੈਂਟ ਨੂੰ ਰੋਟੀ ਅਤੇ ਮੈਂ ਨੂੰ ਵਰਤਣ ਨਾਲ ਮਹਿਦੂਦ ਕਰ ਦਿੱਤਾ ਜਾਵੇ ਤਾਂ ਅਸਲੀ ਜੌਹਰ ਰੂਹਾਨੀ ਤੌਰ 'ਤੇ ਖਤਮ ਹੋ ਜਾਂਦਾ ਹੈ। ਚੇਲਿਆਂ ਨੇ ਰੋਟੀ ਖਾ ਲਈ ਸੀ, ਫਿਰ ਵੀ ਯਿਸੂ ਨੇ ਦੁਆ ਕਰਕੇ ਉਹਨਾਂ ਨੂੰ ਰੋਟੀ ਦਿੱਤੀ। ਜ਼ਾਹਰੀ ਲਿਹਾਜ਼ ਨਾਲ ਇਹ ਸ਼ਾਇਦ ਬੇਵਕੂਫ਼ੀ ਵਾਲੀ ਗੱਲ ਹੈ, ਪਰ ਇਹਦੇ ਰੂਹਾਨੀ ਫਹਿਮ ਵਿੱਚ ਇਹ ਫਿਤਰੀ ਅਤੇ ਖੂਬਸੂਰਤ ਗੱਲ ਸੀ। ਯਿਸੂ ਨੇ ਦੁਆ ਕੀਤੀ, ਉਹਨੇ ਹੋਰ ਰੌਸ਼ਨ, ਹੋਰ ਰੂਹਾਨੀ ਖਿਆਲਾਂ ਦੇ ਨਾਲ ਆਪਣੇ ਦਿਲ ਨੂੰ ਤਾਜ਼ਾਦਮ ਕਰਨ ਲਈ ਮਾਦੀ ਹਿੱਸਾਂ ਤੋਂ ਲਿਆ। ਉਹ ਸਾਰੇ ਜਿਹੜੇ ਯਿਸੂ ਦੀ ਯਾਦਗਾਰੀ ਵਿੱਚ ਰੋਟੀ ਖਾਂਦੇ ਅਤੇ ਮੈਂ ਪੀਂਦੇ ਨੇ, ਉਹ ਅਸਲ ਵਿੱਚ ਉਸ ਪਿਆਲੇ ਅਤੇ ਉਸ ਸਲੀਬ ਵਿੱਚੋਂ ਵੰਡਣ ਲਈ ਅਤੇ ਮਸੀਹ ਦੇ ਅਸੂਲ ਦੀ ਖਾਤਰ ਸਭ ਕੁਝ ਛੱਡਣ ਲਈ ਰਾਜ਼ੀ ਨੇ। ਅਤੇ ਫਿਰ ਇਸ ਇਲਹਾਮ ਨੂੰ ਇੱਕ ਮੁਰਦਾ ਰਸਮ ਨਾਲ ਕਿਉਂ ਮਨਸੂਬ ਕੀਤਾ ਜਾਂਦਾ ਹੈ, ਬਜਾਏ ਕਿ ਗਲਤੀ ਨੂੰ ਦੂਰ ਕਰਦਿਆਂ ਹੋਏ ਅਤੇ ਬਦਨ ਨੂੰ ਪਾਕ ਅਤੇ ਰੱਬ ਲਈ ਕਬੂਲ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਹ ਵਿਖਾਇਆ ਜਾਵੇ ਵੀ ਸੱਚਾਈ ਦਾ ਫਹਿਮ ਮਿਲਿਆ ਹੋਇਆ ਹੈ। ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤਾਂ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਹੈ, ਕਿਉਂ ਜੇ ਇਜ਼ਹਾਰ ਇਮੈਨੁਅਲ ਜਾਂ ਰੱਬ ਸਾਡੇ ਨਾਲ ਹੈ, ਅਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤਾਂ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਅਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਅਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਅਤੇ ਬਹੁਤ ਜ਼ਿਆਦਾ ਇਮਕਾਨਾਂ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ, ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਅਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਵੇਗਾ। ਉਹਦੀ ਵਫ਼ਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਰਾਜ ਆਖਿਆ ਜਾਂਦਾ ਹੈ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਹੈ। ਸਾਡੀ ਕਲੀਸਿਆ ਇਲਾਹੀ ਅਸੂਲ ਮੁਹੱਬਤ ਉੱਤੇ ਕਾਇਮ ਹੈ। ਅਸੀਂ ਇਸ ਕਲੀਸਿਆ ਵਿੱਚ ਬਸ ਰੂਹ ਵਿੱਚ ਨੌਮੌਲੂਦ ਹੁੰਦਿਆਂ ਹੋਏ ਇਕੱਠੇ ਹੋ ਸਕਦੇ ਹਾਂ। ਜਦ ਅਸੀਂ ਮੁਹੱਬਤ ਦੇ ਫਲ ਲਿਆਉਂਦਿਆਂ ਹੋਏ, ਗਲਤੀ ਨੂੰ ਕੱਢਦਿਆਂ ਹੋਏ ਅਤੇ ਬਿਮਾਰਾਂ ਨੂੰ ਸ਼ਫਾ ਦਿੰਦਿਆਂ ਹੋਏ ਉਸ ਹਯਾਤੀ ਤਿਕਰ ਅਪੜਦੇ ਹਾਂ ਜਿਹੜੀ ਸੱਚਾਈ ਹੈ, ਅਤੇ ਉਸ ਸੱਚਾਈ ਤਿਕਰ ਅਪੜਦੇ ਹਾਂ ਜਿਹੜੀ ਹਯਾਤੀ ਹੈ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਹੈ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਹੈ ਸੱਚਾਈ ਹੈ। ਸਾਡਾ ਪਿਆਲਾ ਸਲੀਬ ਹੈ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਹੈ। ਯਿਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਵਾਂ ਮਗਰ ਟੁਰਨਾ ਅਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਉਹ ਲੋਕ ਜਿਨ੍ਹਾਂ ਨੇ ਉਸ ਨੇਕ ਬੰਦੇ ਦੀ ਸ਼ਹਾਦਤ ਹਾਸਲ ਕੀਤੀ, ਉਹ ਖੁਸ਼ਦਿਲੀ ਨਾਲ ਉਹਦੇ ਪਾਕ ਮੁਸਤਕਬਿਲ ਨੂੰ ਇੱਕ ਨੇਸਤ ਕੀਤੀ ਹੋਈ ਨਜ਼ਰੀਆਤੀ ਥਾਂ ਵਿੱਚ ਬਦਲ ਦੇਣਗੇ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ, ਹਾਂ ਇਹ ਹਰ ਬੱਚੇ, ਮਰਦ ਅਤੇ ਔਰਤ ਦੀ ਜ਼ਿੰਮੇਦਾਰੀ ਅਤੇ ਹੱਕ ਹੈ ਭਈ ਉਹ ਹਯਾਤੀ ਅਤੇ ਸੱਚਾਈ, ਸਿਹਤ ਅਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੱਕ ਪੈਰਵੀ ਕਰਨ। ਮਸੀਹੀ ਲੋਕ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤਾਂ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਫਾ ਦਿਓ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਅਤੇ ਮੁਹੱਬਤ ਬਿਮਾਰੀ ਅਤੇ ਪਾਪੀ ਨੂੰ ਸ਼ਫਾ ਦਿੰਦੇ ਨੇ ਅਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਿਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਸੱਚਾਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਅਤੇ ਪਾਪੀਆਂ ਨੂੰ ਇਕੱਠਾ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਅਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾਤ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਅਤੇ ਉਹ ਰੂਹ ਅਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।